ਅੰਮ੍ਰਿਤਸਰ ਸਰੋਵਰ ਦੀ ਸੇਵਾ ਚੱਲ ਰਹੀ ਹੈ, ਜਿੱਥੇ ਸੇਵਾ ਵਿੱਚ ਬਹੁਤ ਆਤਮ ਗਿਆਨੀ ਮਹਾਂਪੁਰਖ ਗੁਰਸਿੱਖ ਸੇਵਾ ਕਰ ਰਹੇ ਹਨ। ਉੱਥੇ ਇਸ ਪਾਵਨ ਅਸਥਾਨ ਦੀ ਸੇਵਾ ਚੱਲਦੀ ਵੇਖ ਕੇ ਸੱਚਖੰਡ ਵਿੱਚ ਬੈਠੇ ਖੁਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਵੀ ਵਿਚਾਰ ਕੀਤੀ ਕਿ ਆਪਣੇ ਭਗਤ ਵਚਨ ਬਿਰਧ ਦੀ ਪਾਲਣਾ ਕਰਕੇ ਮਾਤ ਲੋਕ ਦੀ ਧਰਤੀ ਤੇ ਜੋ ਬੜਾ ਉੱਤਮ ਸਥਾਨ ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਜਿੱਥੇ ਸੋਹਣੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੋਣੀ ਹੈ, ਉੱਥੇ ਜਾ ਕੇ ਅਸੀਂ ਵੀ ਸੇਵਾ ਕਰੀਏ। ਅਕਾਲ ਪੁਰਖ ਜੀ ਨੇ ਆਪ ਮਜ਼ਦੂਰ ਦਾ ਰੂਪ ਬਣਾ ਲਿਆ, ਕਾਮੇ ਦਾ ਰੂਪ ਬਣਾ ਲਿਆ, ਇੱਕ ਹੱਥ ਵਿੱਚ ਕਈ ਪਕੜ ਲਈ, ਦੂਜੇ ਹੱਥ ਚ ਟੋਕਰੀ ਲੈ ਲਈ ਤੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਿੱਥੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਹੜਕੀ ਪੌੜੀ ਵਾਲੇ ਅਸਥਾਨ ਤੇ ਆ ਕੇ ਅਕਾਲ ਪੁਰਖ ਦੀ ਟੋਕਰੀ ਭਰ ਕੇ ਮਿੱਟੀ ਢੋਣ ਦੀ ਸੇਵਾ ਕਰਨ ਲੱਗੇ। ਆਕਾਸ਼ ਵਿੱਚ ਦੇਵੀ ਦੇਵਤੇ ਉੱਤਰ ਆਏ, ਉਨ੍ਹਾਂ ਨੇ ਅਕਾਲ ਪੁਰਖ ਜੀ ਨੂੰ ਸੇਵਾ ਕਰਦਿਆਂ ਵੇਖਿਆ, ਉਹਨਾਂ ਆਖਿਆ ਅਸੀਂ ਵੀ ਜਾ ਕੇ ਸੇਵਾ ਕਰੀਏ ਜਿੱਥੇ ਅਕਾਲ ਪੁਰਖ ਦੀ ਆਪ ਸੇਵਾ ਕਰਨ ਆਏ ਨੇ। ਸ਼ਿਵ, ਬ੍ਰਹਮਾ, ਵਿਸ਼ਨੂੰ ਆਦਿਕ ਸਭ ਦੇਵਤੇ ਮਨੁੱਖੀ ਜਾਮਾ ਧਾਰਨ ਕਰਕੇ ਸੇਵਾ ਵਾਸਤੇ ਆ ਪਹੁੰਚੇ ਨੇ, ਟੋਕਰੀਆਂ ਭਰ ਭਰ ਸੇਵਾ ਕਰ ਰਹੇ ਨੇ। ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਚੌਂਕੀ ਹੈ, ਉਸ ਚੌਂਕੀ ਵਾਲੀ ਸਾਰੀ ਥਾਂ ਦੀ ਮਿੱਟੀ ਪੁੱਟ ਕੇ ਖੁਦਾਈ ਕਰਕੇ ਮਿੱਟੀ ਸਰੋਵਰ ਚੋਂ ਬਾਹਰ ਸੁੱਟੀ। ਗੁਰੂ ਸਾਹਿਬ ਨੇ ਵੇਖੀ ਕਿ ਥੋੜੇ ਸਮੇਂ ਵਿੱਚ ਬਹੁਤ ਜ਼ਿਆਦਾ ਸੇਵਾ ਹੋਈ ਹੈ, ਕੋਈ ਅੱਜ ਸੰਗਤ ਵੀ ਬਾਹਰੋਂ ਨਹੀਂ ਨਵੀਂ ਆਈ, ਪਰ ਫਿਰ ਵੀ ਸਿੱਖਾਂ ਦੀ ਬੜੀ ਭੀੜ ਨਜ਼ਰ ਆ ਰਹੀ ਹੈ। ਉਨ੍ਹਾਂ ਵਿੱਚ ਇੱਕ ਬੜੇ ਦੈਵੀ ਸਰੂਪ ਵਾਲੇ, ਜਿਨ੍ਹਾਂ ਦੇ ਨੇਤਰ ਬੜੇ ਸੁੰਦਰ ਨੇ ਕਮਲ ਜੈਸੇ, ਔਰ ਖਿੱਚ ਪੈਂਦੀ ਹੈ ਜਦੋਂ ਧਿਆਨ ਨਾਲ ਗੌਰ ਨਾਲ ਵੇਖਿਆ, ਤੇ ਗੁਰੂ ਅਰਜਨ ਸਾਹਿਬ ਨੇ ਵੇਖਿਆ ਵੀ ਇਹ ਤਾਂ ਆਪ ਅਕਾਲ ਪੁਰਖ ਜੀ ਆਏ ਹੋਏ ਨੇ ਸੇਵਾ ਕਰਨ ਵਾਸਤੇ। ਉਸ ਵਕਤ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ 68 ਤੀਰਥ ਤੋਂ ਨੰਗੇ ਪੈਰੀ ਦੌੜ ਕੇ ਹਰਕੀ ਪੌੜੀ ਵਾਲੇ ਅਸਥਾਨ ਤੇ ਆ ਕੇ ਅਕਾਲ ਪੁਰਖ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਔਰ ਸ੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਸਨਮੁਖ ਖਲੋ ਕੇ, ਹਨ ਗੁਰੂ ਅਰਜਨ ਸਾਹਿਬ ਵੀ ਅਕਾਲ ਪੁਰਖ ਦਾ ਸਰੂਪ, ਫਰਕ ਇਤਨਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਭਗਤ ਦੇ ਰੂਪ ਵਿਚ ਨੇ ਤੇ ਅਕਾਲ ਪੁਰਖ ਜੀ ਭਗਤ ਵਛਲ ਬਣ ਕੇ ਆਏ ਹਨ। ਭਗਤਾਂ ਦੇ ਵਸੀਕਾਰ ਹੋ ਕੇ, ਅਧੀਨ ਹੋ ਕੇ ਆਏ ਹਨ। ਉਸ ਵਕਤ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸੂਈ ਰਾਗ ਦੇ ਵਿਚ ਬੜਾ ਸੁੰਦਰ ਪਾਵਨ ਸ਼ਬਦ ਉਚਾਰਨ ਕਰਕੇ ਅਕਾਲ ਪੁਰਖ ਜੀ ਦੀ ਉਪਮਾ ਗਾਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ਼ਬਦ ਰਲ ਮਿਲ ਕੇ ਵਿਚਾਰੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਗੁਰੂ ਚਰਨਾਂ ਚ ਹਾਜ਼ਰੀ ਦਵਾਓ ਔਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਨਵਨਿਧ ਸਿਧਰ ਹਿਰਦ ਦੀਨੀ ਕਰਤੇ, ਟੁੱਟ ਨਾ ਆਵੇ ਕਾਹੀ ਰਾਮ।
ਇਸ ਪਾਵਨ ਸ਼ਬਦ ਦਾ ਇੱਕ ਪਦਾ ਇੱਕ ਬੰਦ ਆਪਾਂ ਕੱਲ ਦੀ ਕਥਾ ਚ ਵਿਚਾਰ ਚੁੱਕੇ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਦੂਸਰਾ ਬੰਦ ਗੁਰੂ ਅਰਜਨ ਸਾਹਿਬ ਜੀ ਆਰੰਭਦੇ ਹਨ ਔਰ ਕਹਿੰਦੇ ਨੌ ਨਿਧੀਆਂ ਤੇ 18 ਸਿੱਧੀਆਂ। ਨਵ ਨਿਧ ਸਿੱਧ, ਸਿੱਧ ਨਾਮ ਹੈ ਸਿੱਧੀਆਂ ਦਾ, 18 ਸਿੱਧੀਆਂ। ਫਿਰ ਨੇ ਰਿੱਧੀਆਂ, ਨਿਧੀ ਰਿੱਧੀ ਔਰ ਸਿੱਧੀ, ਇਹ ਤਿੰਨ ਪ੍ਰਕਾਰ ਦੀਆਂ ਸ਼ਕਤੀਆਂ ਨੇ। ਤੇ ਮਹਾਰਾਜ ਜੀ ਕਹਿੰਦੇ ਇਹ ਨਵਨਿਧੀਆਂ ਸਿੱਧੀਆਂ ਤੇ ਰਿੱਧੀਆਂ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਹਨ। ਨੌ ਨਿਧੀਆਂ, 18 ਸਿੱਧੀਆਂ, ਰਿੱਧੀਆਂ ਧੰਨ ਗੁਰੂ ਅਰਜਨ ਸਾਹਿਬ ਦੇ ਸਨਮੁਖ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜੋ ਗੱਦੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਗੱਦੀ, ਗੁਰੂ ਨਾਨਕ ਸਾਹਿਬ ਦੀ ਜੋਤ ਜਿਸ ਵੀ ਜਾਮੇ ਵਿਚ ਆਉਂਦੀ ਹੈ, ਉਸ ਜੋਤ ਦੇ ਨਾਲ ਇਹ ਰਿੱਧੀਆਂ ਸਿੱਧੀਆਂ ਆਪਣੇ ਆਪ ਹੀ ਆਣ ਖਲੋਂਦੀਆਂ। ਜਿਵੇਂ ਪਿੱਛੇ ਕਥਾ ਵਿਚ ਬਚਨ ਆਇਆ ਸੀ ਕਿ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕੋਲ ਗੁਰਤਾ ਗੱਦੀ ਆਈ ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮਹਾਰਾਜ ਜੀ ਇਹ ਰਿੱਧੀਆਂ ਸਿੱਧੀਆਂ ਅਸੀਂ ਕੀ ਕਰਨੀਆਂ ਨੇ। ਮਹਾਰਾਜ ਜੀ ਕਹਿੰਦੇ ਇਹਦਾ ਤੁਸੀਂ ਭਾਵੇਂ ਕੁਝ ਨਹੀਂ ਕਰਨਾ, ਪਰ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਦੀ ਗੱਦੀ ਜੋਤ ਆਉਂਦੀ ਹੈ, ਇਹ ਆਪਣੇ ਆਪ ਉਹਨਾਂ ਅੱਗੇ ਹੱਥ ਜੋੜ ਕੇ ਖਲੋ ਜਾਂਦੀਆਂ ਤੇ ਨਾਲ ਆਪਣੇ ਆਪ ਹੀ ਆਉਂਦੀਆਂ ਤੇ ਗੁਰੂ ਅਰਜਨ ਸਾਹਿਬ ਦੇ ਕੋਲ ਵੀ ਹਨ। ਇਸ ਕਰਕੇ ਕਹਿੰਦੇ ਜਿਹੜੀਆਂ ਰਿੱਧੀਆਂ ਸਿੱਧੀਆਂ ਤੇ ਨਿਧੀਆਂ ਨੇ, ਇਹ ਸਾਰੀਆਂ ਰਿੱਧੀਆਂ ਸਿੱਧੀਆਂ ਅਕਾਲ ਪੁਰਖ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਨੇ, ਔਰ ਤੋੜ ਨਾ ਆਵੇ ਕਾਈ ਰਾਮ, ਕਿਸੇ ਵੀ ਪ੍ਰਕਾਰ ਦੀ ਇਹਨਾਂ ਵਿਚ ਜਾਂ ਸਾਡੀਆਂ ਵਸਤੂਆਂ ਵਿਚ ਤੋੜ ਨਹੀਂ ਆਉਂਦੀ। ਨਾ ਰਿੱਧੀਆਂ ਸਿੱਧੀਆਂ ਜੇ ਖਰਚੀਏ, ਇਹਨਾਂ ਨੂੰ ਵੰਡੀਏ ਜਾਂ ਇਹਨਾਂ ਦੀ ਵਰਤੋਂ ਕਰਨ ਨਾਲ ਇਹ ਘਟਦੀਆਂ ਨਹੀਂ। ਜੇ ਕਿਸੇ ਸਿੱਧ ਪੁਰਸ਼ ਦੇ ਕੋਲ ਕੋਈ ਰਿੱਧੀ ਸਿੱਧੀ ਹੁੰਦੀ ਹੈ, ਜੇ ਉਹ ਵਰਤਣ ਲੱਗ ਪਏ ਤੇ ਕੁਝ ਸਮੇਂ ਬਾਅਦ ਉਹਦੀ ਕਰਾਮਾਤ ਚਲੀ ਜਾਂਦੀ, ਉਹ ਰਿੱਧੀ ਸਿੱਧੀ ਉਹਦੀ ਖਤਮ ਹੋ ਜਾਂਦੀ ਹੈ। ਪਰ ਮਹਾਰਾਜ ਜੀ ਕਹਿੰਦੇ ਇਹ ਰਿੱਧੀਆਂ ਸਿੱਧੀਆਂ ਐਸੀਆਂ ਨੇ ਵੀ ਇਹਨਾਂ ਨੂੰ ਵਰਤੀ ਵੀ ਜਾਈਏ ਫਿਰ ਵੀ ਇਹਨਾਂ ਵਿਚ ਤੋਟਾ ਨਹੀਂ ਆਉਂਦਾ, ਫਿਰ ਵੀ ਇਹਨਾਂ ਵਿਚ ਕਮੀ ਨਹੀਂ ਆਉਂਦੀ। ਕਿਉਂ ਨਹੀਂ ਕਮੀ ਆਉਂਦੀ? ਕਿਉਂਕਿ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਖਜ਼ਾਨਾ ਹੈ, ਜਿਹਦੇ ਵਿਚ ਕਦੇ ਵੀ ਕਿਸੇ ਪ੍ਰਕਾਰ ਦਾ ਤੋਟਾ ਨਹੀਂ ਆ ਸਕਦਾ, ਘਾਟਾ ਨਹੀਂ ਪੈ ਸਕਦਾ।
ਖਾਤ ਖਰਚਤ ਬਿਲਛਿਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ।
ਨੌ ਨਿਧੀਆਂ, 18 ਸਿੱਧੀਆਂ ਨੇ, ਇਹਨਾਂ ਨੂੰ ਅਸੀਂ ਖਾ ਰਹੇ ਹਾਂ। ਖਾਤ ਦਾ ਮਤਲਬ ਹੈ ਵਰਤ ਰਹੇ ਹਾਂ, ਤੇ ਖਰਚ ਦਾ ਮਤਲਬ ਹੁੰਦਾ ਵੀ ਅੱਗੇ ਖਰਚਾ ਵੀ ਰਹੇ ਹਾਂ, ਵਰਤਾ ਵੀ ਰਹੇ ਹਾਂ, ਆਪ ਵੀ ਵਰਤ ਰਹੇ ਹਾਂ ਤੇ ਅੱਗੇ ਵੀ ਵਰਤਾ ਰਹੇ ਹਾਂ, ਜਪ ਰਹੇ ਹਾਂ ਔਰ ਜਪਾ ਰਹੇ ਹਾਂ। ਇਹਨੂੰ ਕਹਿੰਦੇ ਨੇ ਖਾਣਾ ਤੇ ਖਰਚਣਾ, ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ, ਖਾਣਾ ਤੇ ਖਰਚਣਾ ਦੋਵੇਂ ਇੱਕੋ ਗੱਲਾਂ ਹਨ। ਕਹਿੰਦੇ ਇਹਨਾਂ ਨੂੰ ਖਾਂਦਿਆਂ, ਇਹਨਾਂ ਨੂੰ ਖਰਚਦਿਆਂ ਸਾਨੂੰ ਸੁਖ ਦੀ ਪ੍ਰਾਪਤੀ ਹੋ ਰਹੀ ਹੈ। ਬਿਲਛਤ ਸੁਖ ਪਾਇਆ, ਸਾਨੂੰ ਸੁਖ ਪ੍ਰਾਪਤ ਹੋ ਰਿਹਾ। ਤੇ ਕਹਿੰਦੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਇਹ ਦਾਤ ਹੈ, ਇਹ ਘਟਦੀ ਨਹੀਂ, ਸਗੋਂ ਦਿਨ ਦਿਨ ਚੜ੍ਹੈ ਸਵਾਇਆ, ਸਗੋਂ ਦਿਨ ਪ੍ਰਤੀ ਦਿਨ ਹੋਰ ਵਧਦੀ ਜਾਂਦੀ ਹੈ। ਸਵਾਏ ਦਾ ਮਤਲਬ ਹੁੰਦਾ ਬਹੁਤਾ। ਆਮ ਕਰਕੇ ਅਸੀਂ ਕੋਈ ਵਰਤਾਰੇ ਵਿਚ ਵਸਤੂ ਲੈਣੀ ਹੋਵੇ ਤੇ ਥੋੜੀ ਚੀਜ਼ ਲੈਣੀ ਹੋਵੇ ਤੇ ਤਾਂ ਵੀ ਆਪਾਂ ਰਸਨਾ ਨਾਲ ਕਹਿੰਦੇ ਹਾਂ ਵੀ ਸਵਾਈ ਚੀਜ਼ ਦੇਈ, ਸਵਾਇਆ। ਸਵਾਏ ਦਾ ਮਤਲਬ ਆਪਾਂ ਥੋੜਾ ਕਹਿੰਦੇ ਹਾਂ, ਪਰ ਅਸਲ ਦੇ ਵਿਚ ਸ਼ਬਦ ਸਤਿਗੁਰਾਂ ਨੇ ਸਾਨੂੰ ਚੜ੍ਹਦੀ ਕਲਾ ਵਾਸਤੇ ਦਿੱਤਾ ਹੈ ਕਿ ਗੁਰੂ ਘਰ ਦੇ ਵਿਚ ਜੇ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਵੀ ਲੈਂਦੇ ਹਾਂ ਤੇ ਕਹਿੰਦੇ ਨਾ ਸਵਾਈ ਥੋੜਾ ਗੱਫਾ, ਸਵਾਇਆ ਗੱਫਾ ਦਿਓ ਜੇ, ਤੇ ਕਹਿੰਦੇ ਉਹ ਸਵਾਈ ਥੋੜੀ ਨਹੀਂ ਹੁੰਦੀ, ਉਹਦੇ ਵਿਚ ਵੀ ਬੜੀ ਵੱਡੀ ਬਰਕਤ ਹੁੰਦੀ ਹੈ, ਛੋਟੀ ਚੀਜ਼ ਵਿਚ ਵੀ ਬੜੀ ਵੱਡੀ ਬਰਕਤ ਹੁੰਦੀ। ਇਸ ਕਰਕੇ ਗੁਰੂ ਘਰ ਵਿਚ ਕਿਸੇ ਵੀ ਵਸਤੂ ਨੂੰ ਥੋੜਾ ਨਹੀਂ ਕਿਹਾ ਜਾਂਦਾ, ਸਵਾਇਆ ਕਿਹਾ ਜਾਂਦਾ ਵੀ ਬਹੁਤਾ ਹੈ। ਸਵਾਏ ਦਾ ਮਤਲਬ ਵੀ ਬਹੁਤਾ ਹੈ। ਕਹਿੰਦੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਹੜੀ ਸਾਨੂੰ ਦਾਤ ਦਿੱਤੀ ਹੈ, ਇਹ ਦਿੱਤੀ ਹੋਈ ਦਾਤ ਅਕਾਲ ਪੁਰਖ ਪਰਮੇਸ਼ਰ ਦੀ ਸਗੋਂ ਦਿਨ ਦਿਨ ਚੜ੍ਹੈ ਸਵਾਇਆ, ਸਗੋਂ ਦਿਨ ਦਿਨ ਪ੍ਰਤੀ ਹੋਰ ਸਵਾਈ ਹੁੰਦੀ ਹੈ, ਹੋਰ ਵਧਦੀ ਹੈ।
ਦਾਤ ਸਵਾਈ ਨਿਖੁਟ ਨ ਜਾਈ ਅੰਤਰ ਜਾਮੀ ਪਾਇਆ।
ਦਾਤ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਅਕਾਲ ਪੁਰਖ ਨੇ ਸਾਨੂੰ ਦਿੱਤੀ ਹੈ, ਉਹ ਦਾਤ ਸਵਾਈ ਹੈ। ਸਵਾਈ ਮਤਲਬ ਬਹੁਤੀ ਹੈ, ਬੜੀ ਵੱਡੀ ਦਾਤ ਹੈ। ਬਹੁਤ ਸਾਰੀ ਵੱਡੀ ਦਾਤ ਅਕਾਲ ਪੁਰਖ ਜੀ ਨੇ, ਦਾਤੇ ਨੇ ਸਾਨੂੰ ਦਿੱਤੀ ਹੈ, ਜਿਹੜੀ ਨਿਖੁੱਟ ਨਾ ਜਾਏ, ਜਿਹਦੇ ਚ ਕਦੇ ਕਿਸੇ ਪ੍ਰਕਾਰ ਦਾ ਤੋਟਾ ਨਹੀਂ ਆਉਂਦਾ, ਜਿਹੜੀ ਕਦੇ ਵੀ ਨਿਖੁੱਟਦੀ ਨਹੀਂ। ਅੰਤਰ ਜਾਮੀ ਪਾਇਆ, ਅਸੀਂ ਉਸ ਅੰਦਰ ਦੇ ਜਾਣਨ ਵਾਲੇ ਵਾਹਿਗੁਰੂ ਪਰਮੇਸ਼ਰ ਨੂੰ ਅੰਤਰਜਾਮੀ ਕਹਿੰਦੇ, ਜਿਹੜਾ ਸਾਰਿਆਂ ਦੇ ਅੰਦਰ ਦੀ ਜਾਣ ਲੈਂਦਾ ਕਿਹਦੇ ਹਿਰਦੇ ਚ ਕੀ ਪੁਰਨਾ, ਕਿਸ ਦੇ ਹਿਰਦੇ ਚ ਕੀ ਸੰਕਲਪ ਹੈ। ਸਤਿਗੁਰੂ ਜੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਨੇ, ਪਰਮੇਸ਼ਰ ਜੀ ਘੱਟ ਘੱਟ ਦੇ ਅੰਦਰ ਦੀ ਜਾਣਨ ਵਾਲੇ ਹਨ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮੰਨ ਕੇ ਪੂਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਅੰਤਰਜਾਮੀ ਨੇ ਸਭ ਦੇ ਅੰਦਰ ਦੀ ਜਾਣ ਲੈਂਦੇ ਹਨ ਕਿ ਕਿਸ ਨੇ ਆਪਣੇ ਮਨ ਚ ਕੀ ਸੰਕਲਪ ਕੀਤਾ, ਕੀ ਫੁਰਨਾ ਕੀਤਾ, ਕੀ ਕੁਫੁਰਨਾ ਕੀਤਾ। ਕੋਈ ਹਿਰਦਾ ਐਸਾ ਨਹੀਂ ਜਿੱਥੇ ਮੇਰੇ ਮਾਲਕ ਦਾ ਨਿਵਾਸ ਨਾ ਹੋਵੇ। ਹਰ ਇੱਕ ਦੇ ਹਿਰਦੇ ਅੰਦਰ ਵਸ ਕੇ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਨੇ। ਐਸਾ ਜੋ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਹੈ, ਅਸੀਂ ਉਸ ਨੂੰ ਪਾ ਲਿਆ, ਉਸ ਨੂੰ ਪ੍ਰਾਪਤ ਕਰ ਲਿਆ ਹੈ।
ਪੋਟ ਬਿਗਨ ਸਗਲੇ ਉਠ ਨਾਠੇ ਦੁੱਖ ਨਾ ਮੇਰੇ ਆਇਆ।
ਜਿਹੜੇ ਕਰੋੜਾਂ ਵਿਘਨ ਸਨ ਤੇ ਕਰੋੜਾਂ ਵਿਘਨਾਂ ਦੇ ਨਾਲ ਜਿੰਨੇ ਦੁੱਖ ਸਨ, ਉਹ ਕਰੋੜਾਂ ਵਿਘਨ ਤੇ ਸਾਰੇ ਦੁੱਖ ਉੱਠ ਕੇ ਸਾਡੇ ਕੋਲੋਂ ਨੱਠ ਗਏ ਹਨ। ਕਰੋੜਾਂ ਵਿਘਨ, ਜਦੋਂ ਕੋਈ ਵੱਡਾ ਕਾਰਜ ਰੰਭਿਆ ਜਾਂਦਾ ਹੈ ਤੇ ਉਸ ਕਾਰਜ ਦੀ ਆਰੰਭਤਾ ਦੇ ਵਿੱਚ ਅਨੇਕ ਪ੍ਰਕਾਰ ਦੇ ਵਿਘਨ ਆਉਂਦੇ ਨੇ। ਹੁਣ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਚੱਲੀ ਹੈ, ਸੰਤੋਖਸਰ ਸਰੋਵਰ ਦੀ ਸੇਵਾ ਹੋਈ ਹੈ। ਇਹ ਬੜਾ ਵੱਡਾ ਕਾਰਜ ਸੀ ਜਿਹਦੇ ਵਿੱਚ ਉਸ ਸਮੇਂ ਵੀ ਲੱਖਾਂ ਰੁਪਏ ਦੀ ਲਾਗਤ ਲੱਗਣੀ ਸੀ। ਉਹਦੇ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਆ ਸਕਦੀਆਂ ਸੀ, ਵਿਘਨ ਵੀ ਆ ਸਕਦੇ ਸੀ, ਪਰ ਮਹਾਰਾਜ ਜੀ ਕਹਿੰਦੇ ਜਿਹੜੇ ਉਹ ਕਰੋੜਾਂ ਵਿਘਨ ਨੇ ਦੂਰ ਉੱਠ ਕੇ ਨੱਠ ਗਏ ਨੇ। ਦੁੱਖ ਨਾ ਨੇੜੇ ਆਇਆ, ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਉਹ ਸਾਡੇ ਨੇੜੇ ਨਹੀਂ ਆਇਆ, ਕਿਸੇ ਵੀ ਪ੍ਰਕਾਰ ਦੀ ਤਕਲੀਫ ਦੁੱਖ ਮੁਸੀਬਤ ਸਾਡੇ ਨੇੜੇ ਨਹੀਂ ਆਈ।
ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੁੱਖ ਸਬਾਏ।
ਸਾਨੂੰ ਸ਼ਾਂਤ ਅਵਸਥਾ ਸਹਿਜ ਤੇ ਆਨੰਦ ਦੀ ਪ੍ਰਾਪਤੀ ਹੋ ਗਈ। ਸ਼ਾਂਤੀ ਸਹਿਜ ਔਰ ਆਨੰਦ, ਤੇ ਕਹਿੰਦੇ ਜਿਹੜਾ ਇਹ ਆਨੰਦ ਹੈ ਵੀ ਕੋਈ ਥੋੜਾ ਨਹੀਂ, ਕਨੇਰੇ ਬੜਾ ਵੱਡਾ ਭਾਰੀ ਬਹੁਤ ਸਾਰਾ ਆਨੰਦ ਉਹ ਸਾਡੇ ਹਿਰਦੇ ਚਾਣ ਵਸਿਆ ਹੈ। ਸਾਡੇ ਮਨ ਨੂੰ ਸ਼ਾਂਤੀ ਦੀ ਅਵਸਥਾ ਪ੍ਰਾਪਤ ਹੋਈ ਹੈ। ਦੂਜਾ, ਸਾਡਾ ਹਿਰਦਾ ਸਹਿਜ ਵਿੱਚ ਜਾ ਟਿਕਿਆ ਹੈ ਔਰ ਬਹੁਤ ਵੱਡੇ ਭਾਰੀ ਆਨੰਦ ਦੀ ਪ੍ਰਾਪਤੀ ਦੇ ਨਾਲ ਜਿਤਨੀ ਵੀ ਭੁੱਖ ਸੀ ਉਹ ਸਾਡੇ ਅੰਦਰੋਂ ਬਿਨਸ ਗਈ ਹੈ। ਬਿਨਸੀ ਭੁੱਖ ਸਬਾਈ, ਸਾਰੀਆਂ ਭੁੱਖਾਂ ਜਿਹੜੀਆਂ ਸਨ ਉਹ ਸਾਡੇ ਅੰਦਰੋਂ ਬਿਨਸ ਗਈਆਂ ਨੇ। ਕਿਸੇ ਵੀ ਪ੍ਰਕਾਰ ਦੀ ਭੁੱਖ ਸਾਡੇ ਹਿਰਦੇ ਚ ਨਹੀਂ ਰਹੀ। ਖਾਲਸਾ ਜੀ, ਗੁਰਮੁਖ ਦੀ ਅਵਸਥਾ ਹੈ, ਮਨਮੁਖ ਦੀ ਅਵਸਥਾ ਹੈ, ਉਹਦੇ ਮਨ ਦੀ ਭੁੱਖ ਕਦੇ ਨਹੀਂ ਉਤਰਦੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜੇ ਪੁਰੀਆਂ ਦੇ ਭਾਰ ਵੀ ਬੰਨ ਕੇ ਉਹਨਾਂ ਨੂੰ ਦੇ ਦਿਓ ਨਾ ਵੀ ਤੈਨੂੰ ਸਾਰੀਆਂ ਪੁਰੀਆਂ ਦਿੱਤੀਆਂ, ਕਹਿੰਦੇ ਫਿਰ ਵੀ ਉਹਨਾਂ ਦੇ ਅੰਦਰੋਂ ਭੁੱਖ ਨਹੀਂ ਉਤਰਦੀ, ਉਹਨਾਂ ਭੁੱਖਿਆਂ ਦੇ ਅੰਦਰੋਂ ਭੁੱਖ ਦੀ ਨਿਵਿਰਤੀ ਨਹੀਂ ਹੁੰਦੀ। ਪਰ ਦੂਜੇ ਪਾਸੇ ਗੁਰਮੁਖਾਂ ਦੀ ਅਵਸਥਾ, ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਬਿਨਸੀ ਭੁੱਖ ਸਬਾਈ, ਕਿ ਗੁਰਮੁਖਾਂ ਦੇ ਅੰਦਰੋਂ ਸਾਰੀ ਭੁੱਖ ਬਿਨਸ ਜਾਂਦੀ ਹੈ, ਉਹਨਾਂ ਦੀਆਂ ਸਾਰੀਆਂ ਭੁੱਖਾਂ ਨਿਵਿਰਤ ਹੋ ਜਾਂਦੀਆਂ ਹਨ। ਉਹ ਕਹਿੰਦੇ ਨੇ ਹੁਣ ਕੋਈ ਭੁੱਖ ਰਹੀ ਨਹੀਂ, ਭੁੱਖਾਂ ਸਭ ਗਵਾਈਆਂ, ਸਾਰੀਆਂ ਭੁੱਖਾਂ ਸਾਡੇ ਮਾਲਕ ਨੇ ਕਿਰਪਾ ਕਰਕੇ ਸਾਡੇ ਅੰਦਰੋਂ ਗਵਾ ਦਿੱਤੀਆਂ ਨੇ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਸੱਚੇ ਨਾਮ ਦਾ ਭੋਜਨ ਛੱਕ ਕੇ ਸਾਡਾ ਮਨ ਸਦਾ ਵਾਸਤੇ ਤ੍ਰਿਪਤ ਹੋ ਗਿਆ, ਰੱਜ ਗਿਆ। ਖਾਲਸਾ ਜੀ, ਵਿਖਿਆ ਵਿੱਚ ਕਦੇ ਕੋਈ ਤ੍ਰਿਪਤ ਨਹੀਂ ਹੋਇਆ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ। ਜਿਹੜੇ ਸੰਸਾਰ ਦੇ ਪਦਾਰਥ ਨੇ ਬਿਖ ਰੂਪ ਨੇ, ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਦੇ ਬਿਖ ਰੂਪ ਨੇ, ਕਦੇ ਕੋਈ ਕਾਮੀ ਕਾਮ ਲੀਲਾ ਕਰਨ ਤੋਂ ਬਾਅਦ ਰੱਜ ਕੇ ਸੰਤੁਸ਼ਟ ਨਹੀਂ ਹੁੰਦਾ, ਕਦੇ ਕੋਈ ਕ੍ਰੋਧੀ ਕ੍ਰੋਧ ਕਰਕੇ ਰੱਜਿਆ ਨਹੀਂ, ਲੋਭੀ ਲੋਭ ਕਰਕੇ ਨਹੀਂ ਰੱਜਿਆ, ਕਿਉਂਕਿ ਕਦੇ ਵੀ ਵਿਸ਼ੇ ਵਿਕਾਰਾਂ ਵਿੱਚੋਂ ਤ੍ਰਿਪਤੀ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਤ੍ਰਿਪਤੀ ਮਿਲਦੀ ਹੈ ਤਾਂ ਸਿਰਫ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਸਿਮਰਨ ਵਿੱਚੋਂ, ਪਰਮੇਸ਼ਰ ਦੀ ਬੰਦਗੀ ਵਿੱਚੋਂ ਤ੍ਰਿਪਤੀ ਦੀ ਪ੍ਰਾਪਤੀ ਹੁੰਦੀ, ਵਾਹਿਗੁਰੂ ਦੇ ਸਿਮਰਨ ਵਿੱਚੋਂ ਭਜਨ ਵਿੱਚੋਂ ਹੀ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੀਆਂ ਸਾਰੀਆਂ ਭੁੱਖਾਂ ਉਹ ਸਾਡੇ ਅੰਦਰੋਂ ਬਿਨਸ ਗਈਆਂ ਹਨ, ਨਿਵਿਰਤ ਹੋ ਗਈਆਂ ਹਨ।
ਨਾਨਕ ਗੁਣ ਗਾਵੇ ਹਮੀ ਕੇ ਅਜਿਜ ਜਿਸ ਵਡਿਆਏ ਰਾ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਮੇਰੇ ਉਹ ਸਵਾਮੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਗੁਣ ਗਾਓ, ਮੈਂ ਉਹਦੇ ਗੁਣ ਗਾਉਂਦਾ ਹਾਂ ਜਿਹੜਾ ਸਾਰੇ ਸੰਸਾਰ ਦਾ ਸਵਾਮੀ ਹੈ, ਸਾਰੇ ਸੰਸਾਰ ਦਾ ਮਾਲਕ ਹੈ, ਔਰ ਜਿਸ ਦੀ ਵਡਿਆਈ ਅਸਚਰਜ ਹੈਰਾਨ ਕਰ ਦੇਣ ਵਾਲੀ ਹੈ। ਵੱਡੇ ਵਡਿਆਈ ਪਰਮੇਸ਼ਰ ਦੀ ਜਿਹੜੀ ਵੱਡੀ ਵਡਿਆਈ ਹੈ ਉਹ ਅਸਚਰਜ ਰੂਪ ਹੈ। ਅਸਚਰਜ ਦਾ ਮਤਲਬ ਹੁੰਦਾ ਹੈਰਾਨੀ, ਵਿਸਮਾਦ। ਜਿੱਥੇ ਵਿਸਮਾਦ ਤੇ ਅਸਚਰਜਤਾ ਦੀ ਅਵਸਥਾ ਬਣਦੀ ਉਹਨੂੰ ਕਹਿੰਦੇ ਨੇ ਅਚਰਜ। ਵਾਹਿ ਸ਼ਬਦ ਜੋ ਆਪਾਂ ਰੋਜ਼ ਜਪਦੇ ਹਾਂ ਵਾਹਿਗੁਰੂ ਦੇ ਨਾਲ, ਵਾਹਿ ਸ਼ਬਦ ਵੀ ਜੋ ਹੈ ਉਹ ਹੈਰਾਨੀ ਦਾ ਪ੍ਰਤੀਕ ਹੈ, ਵਿਸਮਾਦ ਦਾ ਪ੍ਰਤੀਕ ਹੈ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਵੇਖਣੀ ਕਿ ਮਾਲਕ ਕਿਤਨਾ ਵੱਡਾ ਹੈ, ਉਸ ਵੱਡੇ ਦੀ ਵਡਿਆਈ ਵੇਖੀਏ, ਵੱਡੇ ਦੀ ਕੁਦਰਤ ਵੇਖੀਏ ਕਿ ਵੱਡੇ ਸਾਹਿਬ ਨੇ ਕਿੱਡੀ ਵੱਡੀ ਕੁਦਰਤ ਦੀ ਸਿਰਜਣਾ ਕੀਤੀ ਹੈ, ਕਿਵੇਂ ਸਿਰਜਿਆ ਸਾਰੇ ਸੰਸਾਰ ਨੂੰ, ਕਿਵੇਂ ਸਾਰੇ ਸੰਸਾਰ ਦੀ ਬਣਤਰ ਬਣਾਈ। ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸ ਵੱਡੀ ਵਡਿਆਈ ਨੂੰ ਵੇਖ ਕੇ ਫਿਰ ਹਿਰਦੇ ਚ ਅਸਚਰਜਤਾ ਹੁੰਦੀ, ਹੈਰਾਨੀ ਹੁੰਦੀ। ਡਾਕਟਰ ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ ਆਉਂਦੀ ਹੈ, ਕਹਿੰਦੇ ਕਸ਼ਮੀਰ ਦੇ ਇਲਾਕੇ ਚ ਜਦੋਂ ਭਾਈ ਵੀਰ ਸਿੰਘ ਜੀ ਗਏ ਤੇ ਉਥੇ ਕਿਸੇ ਸੱਜਣ ਪੁਰਖ ਨੇ ਆ ਕੇ ਭਾਈ ਸਾਹਿਬ ਨੂੰ ਦੱਸਿਆ ਵੀ ਤੁਸੀਂ ਇਸ ਇਲਾਕੇ ਚ ਆਏ ਹੋ, ਕਸ਼ਮੀਰ ਦਾ ਇਲਾਕਾ ਬੜਾ ਸੁੰਦਰ ਹੈ, ਮਾਤ ਲੋਕ ਦੀ ਧਰਤੀ ਤੇ ਸਵਰਗ ਦਾ ਨਜ਼ਾਰਾ ਹੈ, ਤੇ ਤੁਸੀਂ ਵੈਰੀ ਨਾਗ ਨਾਮ ਦਾ ਇੱਕ ਝਰਨਾ ਹੈ ਉਹ ਜ਼ਰੂਰ ਵੇਖ ਕੇ ਜਾਣਾ। ਭਾਈ ਸਾਹਿਬ ਜੀ ਨੂੰ ਸਮਾਂ ਮਿਲਿਆ, ਉਸ ਝਰਨੇ ਨੂੰ ਵੇਖਣ ਵਾਸਤੇ ਜਾ ਪਹੁੰਚੇ। ਝਰਨਾ ਬੜੀ ਉਚਾਈ ਤੋਂ ਡਿੱਗ ਰਿਹਾ ਤੇ ਬੜਾ ਹੀ ਸੁੰਦਰ ਮਨ ਨੂੰ ਮੋਹ ਰਿਹਾ। ਤੇ ਭਾਈ ਸਾਹਿਬ ਨੇ ਜਦ ਉਸ ਝਰਨੇ ਨੂੰ ਵੇਖਿਆ ਤੇ ਵੇਖ ਕੇ ਇੱਕ ਕਵਿਤਾ ਲਿਖੀ, ਵੈਰੀ ਨਾਗ ਤੇਰਾ ਇੱਕ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕਾਦਰ ਦੇ ਕੁਦਰਤ ਦਾ ਜਲਵਾ ਕਰ ਲੈਂਦਾ ਇੱਕ ਸਜਦਾ। ਕਹਿੰਦੇ ਉਸ ਝਰਨੇ ਨੂੰ ਵੇਖ ਕੇ ਉਹ ਚੇਤੇ ਆ ਗਿਆ ਜਿਹਨੇ ਝਰਨਾ ਬਣਾਇਆ ਉਹ ਕੌਣ ਹੈ, ਕਾਦਰ ਅਕਾਲ ਪੁਰਖ। ਉਹਨੂੰ ਵੇਖ ਕੇ ਕਹਿੰਦੇ ਹੈਰਾਨੀ ਦੇ ਨਾਲ ਮੇਰਾ ਚਿੱਤ ਭਰ ਗਿਆ ਔਰ ਮੈਂ ਆਖਿਆ ਮੈਂ ਉਸ ਅਕਾਲ ਪੁਰਖ ਨੂੰ ਸਜਦਾ ਕਰਾਂ ਜਿਸ ਨੇ ਇਸ ਵੈਰੀ ਨਾਗ ਝਰਨੇ ਨੂੰ ਬਣਾਇਆ। ਇਹ ਹੈ ਵਿਸਮਾਦੀ ਖੇਡ, ਇਹਨੂੰ ਕਹਿੰਦੇ ਨੇ ਅਸਚਰਜਤਾ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਵਡਿਆਈ ਹੈ ਉਹ ਅਸਚਰਜ ਹੈਰਾਨ ਕਰ ਦੇਣ ਵਾਲੀ ਹੈ। ਉਸੇ ਹੈਰਾਨੀ ਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਵਿਸਮਾਦ ਵਿੱਚ ਪਹੁੰਚ ਕੇ ਅਵਸਥਾ ਵਿੱਚ ਇਹ ਸ਼ਬਦ ਉਚਾਰਿਆ, ਵਿਸਮਾਦ ਨਾਦ, ਵਿਸਮਾਦ ਵੇਦ, ਸਭ ਕੁਝ ਵਿਸਮਾਦ ਹੀ ਵਿਸਮਾਦ ਸਤਿਗੁਰਾਂ ਨੂੰ ਨਜ਼ਰ ਆ ਰਿਹਾ ਹੈ। ਕਹਿੰਦੇ ਅਸਚਰਜਤਾ ਭਰੀ ਹੈਰਾਨੀ ਭਰੀ ਅਵਸਥਾ ਬਣ ਗਈ ਹੈ।
ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ।
ਮਹਾਰਾਜ ਜੀ ਕਹਿੰਦੇ ਕੰਮ ਸਾਡਾ ਥੋੜੀ ਸੀ, ਜੇ ਆਖੀਏ ਵੀ ਅੰਮ੍ਰਿਤਸਰ ਸਰੋਵਰ ਅਸੀਂ ਲਵਾ ਰਹੇ ਹਾਂ ਸਾਡਾ ਕੰਮ ਹੈ ਇਹ, ਮਹਾਰਾਜ ਕਹਿੰਦੇ ਸਾਡਾ ਨਹੀਂ, ਜਿਹਦਾ ਸੀ ਉਹਨੇ ਆ ਕੇ ਆਪ ਕਰ ਲਿਆ। ਜਿਸ ਕਾ ਕਾਰਜ ਤਿਨਹੀ ਕੀਆ, ਜਿਸ ਦਾ ਕੰਮ ਸੀ ਉਸੇ ਨੇ ਆ ਕੇ ਕੀਤਾ। ਮੈਂ ਮਾਨਸ, ਆਪਣੇ ਆਪ ਨੂੰ ਇੱਥੇ ਮਾਨਸ ਕਿਹਾ ਸਤਿਗੁਰਾਂ ਨੇ, ਕਹਿੰਦੇ ਮਾਨਸ ਵਿਚਾਰਾ ਕੀ ਹੈ, ਇਹ ਬੰਦਾ ਕੀ ਕਰ ਸਕਦਾ ਜਿਹੜਾ ਹੈ ਹੀ ਇੱਕ ਪਾਣੀ ਦਾ ਬੁਦਬੁਦਾ, ਪਤਾ ਨਹੀਂ ਕਿਹੜੇ ਵੇਲੇ ਦੀ ਹਸਤੀ ਮਿਟ ਜਾਏ, ਕਿਸ ਵੇਲੇ ਬਿਨਸ ਜਾਏ, ਇਹ ਕਰ ਹੀ ਕੀ ਸਕਦਾ ਜਿਹਦੇ ਚ ਨਾ ਬੋਲਣ ਦਾ ਜ਼ੋਰ ਹੈ ਨਾ ਚੁੱਪ ਰਹਿਣ ਦਾ ਜ਼ੋਰ ਹੈ, ਜ਼ੋਰ ਨਾ ਜੀਵਨ ਮਰਨ ਦਾ ਜ਼ੋਰ, ਜਿਹਦੇ ਚ ਕੋਈ ਜ਼ੋਰ ਹੈ ਹੀ ਨਹੀਂ, ਉਹ ਕਰ ਕੀ ਸਕਦਾ। ਜਿਸ ਦਾ ਕੰਮ ਸੀ ਉਸ ਅਕਾਲ ਪੁਰਖ ਨੇ ਵਾਹਿਗੁਰੂ ਨੇ ਆਪ ਕੀਤਾ। ਗੁਰਮੁਖਤਾਈ ਦੀ ਜਿਹੜੀ ਅਵਸਥਾ ਹੈ ਖਾਲਸਾ ਜੀ ਉਹੀ ਹੈ, ਉਹਦਾ ਕੋਈ ਵੀ ਕਾਰਜ ਹੋਵੇ ਕੋਈ ਵੀ ਕੰਮ ਹੋਵੇ ਉਹ ਨਹੀਂ ਕਹਿੰਦਾ ਮੇਰਾ, ਉਹ ਕਹਿੰਦਾ ਜਿਸ ਮਾਲਕ ਦਾ ਹੈ ਉਹ ਆਪੇ ਕਰੇਗਾ। ਅੱਜ ਗੁਰੂ ਘਰ ਦਾ ਵੀ ਕੋਈ ਕੰਮ ਕਰਦਾ, ਗੁਰੂ ਘਰ ਦੀ ਕੋਈ ਸੇਵਾ ਕਰਦਾ ਤੇ ਤਾਂ ਵੀ ਬੜੇ ਮਾਣ ਨਾਲ ਛਾਤੀ ਚੌੜੀ ਕਰਕੇ ਕਹਿੰਦਾ ਮੈਂ ਕੀਤਾ, ਪੱਥਰ ਮੈਂ ਲਵਾਇਆ, ਜੇ ਆ ਬੋਰ ਗੁਰੂ ਘਰ ਦੇ ਵਿੱਚ ਮੈਂ ਲਵਾਇਆ, ਬੂਟਾ ਮੈਂ ਲਵਾਇਆ, ਉੱਥੇ ਵੀ ਕਹਿੰਦਾ ਮੈਂ ਕੀਤਾ। ਪਰ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਤੂੰ ਤਾਂ ਕੁਝ ਵੀ ਕਰਨ ਯੋਗ ਨਹੀਂ, ਜੋ ਕੁਝ ਕਰ ਰਿਹਾ ਉਹ ਕਰਤਾ ਪੁਰਖ ਪਰਮੇਸ਼ਰ ਕਰ ਰਿਹਾ, ਕਾਰਜ ਹੀ ਉਸ ਦਾ ਜਿਸ ਦਾ ਸੀ ਉਹਨੇ ਕਰ ਲਿਆ ਹੈ। ਖਾਲਸਾ ਜੀ, ਅਸੀਂ ਵੀ ਆਪਣੇ ਕਾਰਜਾਂ ਵਾਸਤੇ ਜਦੋਂ ਕੋਈ ਅਰਦਾਸ ਕਰਨੀ ਹੁੰਦੀ ਹੈ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜੀਆਂ ਜਾਂਦੀਆਂ। ਆਨੰਦ ਸਾਹਿਬ ਦੀਆਂ ਜਿਹੜੀਆਂ 6 ਪੌੜੀਆਂ ਪੜੀਆਂ ਜਾਂਦੀਆਂ ਨੇ, ਕਦੇ ਵਿਚਾਰ ਕੀਤੀ ਆ ਵੀ ਉਹ ਕਿਉਂ ਪੜੀਆਂ ਜਾਂਦੀਆਂ? ਆਨੰਦ ਸਾਹਿਬ ਦੀਆਂ ਜਿਹੜੀਆਂ 6 ਪੌੜੀਆਂ ਪੜੀਆਂ ਜਾਂਦੀਆਂ ਨੇ ਉਹ ਮੁੰਦਾਵਣੀ ਹੈ, ਉਹ ਮੋਹਰ ਹੈ। ਮੁੰਦਾਵਣੀ ਕਹਿੰਦੇ ਨੇ ਮੋਹਰ ਨੂੰ, ਉਹ ਮੋਹਰ ਹੈ ਕਿ ਜਿਹੜੇ ਕੰਮ ਵਾਸਤੇ ਅਰਦਾਸ ਕਰਨੀ ਉਸ ਕੰਮ ਵਾਸਤੇ ਉੱਤੇ ਆਨੰਦ ਸਾਹਿਬ ਪੜ ਕੇ ਮੋਹਰ ਲਾ ਦੇਣੀ ਕਿ ਮਹਾਰਾਜ ਇਹ ਕੰਮ ਤੁਹਾਡਾ, ਹੁਣ ਮੋਹਰ ਇਹਦੇ ਤੇ ਤੁਹਾਡੀ ਲੱਗ ਗਈ, ਤੁਸੀਂ ਜਾਣੋ ਤੁਸੀਂ ਕਰੋ। ਇਸ ਕਰਕੇ ਗੁਰਸਿੱਖ ਦਾ ਕੋਈ ਵੀ ਕਾਰਜ ਹੈ ਉਹ ਇਹ ਨਹੀਂ ਕਹਿੰਦਾ ਮੇਰਾ, ਕਹਿੰਦਾ ਮੇਰੇ ਪਰਮੇਸ਼ਰ ਦਾ ਆਪੇ ਕਰੇਗਾ। ਗੁਰੂ ਅਰਜਨ ਸਾਹਿਬ ਕਹਿੰਦੇ ਸਰੋਵਰ ਦੀ ਰਚਨਾ ਕਰਨੀ ਇਹ ਜਿਸ ਦਾ ਕਾਰਜ ਸੀ ਤਿਨ੍ਹਾਂ ਨੇ ਇਸ ਕਾਰਜ ਨੂੰ ਆਪ ਕਰ ਲਿਆ, ਇਹ ਮਾਨਸ ਵਿਚਾਰਾ ਕੀ ਹੈ?
ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ।
ਵਾਹਿਗੁਰੂ ਪਰਮੇਸ਼ਰ ਦੇ ਭਗਤ ਸੋਭਦੇ ਨੇ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵਿਚ ਬੈਠੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਇੱਥੇ ਭਗਤ ਸੁਣਦੇ ਨੇ ਔਰ ਹਰੀ ਦੇ ਗੁਣ ਗਾਉਂਦੇ ਨੇ ਔਰ ਸਦਾ ਆਪਣੀ ਰਸਨਾ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੈ ਜੈਕਾਰ ਕਰਦੇ ਹਨ, ਸਦਾ ਹੀ ਆਪਣੀ ਰਸਨਾ ਤੋਂ ਪਰਮੇਸ਼ਰ ਦੀ ਜੈ ਜੈਕਾਰ ਉਚਾਰਦੇ ਹਨ।
ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਨੇ।
ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਨ੍ਹਾਂ ਗੁਣ ਗਾਏ ਉਹਨਾਂ ਅੰਦਰ ਆਨੰਦ ਉਪਜਿਆ, ਆਨੰਦ ਜਿਨ੍ਹਾਂ ਵੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਉਹਨਾਂ ਦੇ ਹਿਰਦੇ ਆਨੰਦ ਸਹਿਤ ਹੋ ਗਏ। ਸਾਧੂ ਜਨਾਂ ਦੀ ਸੰਗਤ ਕਰਕੇ ਉਹਨਾਂ ਦੀ ਸੰਗਤ ਵਿਚ ਇਹ ਸਾਰਾ ਆਨੰਦ ਬਣਿਆ। ਸਾਧੂ ਜਨਾਂ ਦੀ ਸੰਗਤ ਕਰਕੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ ਨੇ ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੰਗਤ ਦੀ ਬਰਕਤ ਸਦਕਾ, ਸਾਧੂ ਜਨਾਂ ਦੀ ਸੰਗਤ ਦੇ ਪ੍ਰਤਾਪ ਸਦਕਾ ਇਹ ਸਾਰੀ ਬਨਾਵਟ ਬਣੌਤ ਬਣੀ ਹੈ।
ਜਿਨ ਉਦਮ ਕੀਆ ਚਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ।
ਜਿਸ ਨੇ ਉਦਮ ਕੀਤਾ ਹੈ, ਇਹ ਇਸ਼ਾਰਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਵੱਲ, ਕਿਉਂਕਿ ਅੰਮ੍ਰਿਤਸਰ ਸਰੋਵਰ ਲਾਉਣ ਵਾਸਤੇ ਉਦਮ ਕਰਨ ਵਾਲੇ ਗੁਰੂ ਅਮਰਦਾਸ ਸਾਹਿਬ ਨੇ, ਉਨ੍ਹਾਂ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਨੂੰ ਇੱਥੇ ਸਰੋਵਰ ਲਾਓ, ਇੱਥੇ ਸਰੋਵਰ ਦੀ ਰਚਨਾ ਕਰੋ। ਕਹਿੰਦੇ ਜਿਨ੍ਹਾਂ ਨੇ ਉਦਮ ਕੀਤਾ ਸਰੋਵਰ ਲਾਉਣ ਵਾਸਤੇ, ਫਿਰ ਉਸ ਉਦਮ ਨੂੰ ਅੱਗੇ ਸਿਰੇ ਚੜਾਉਣ ਵਾਸਤੇ ਧੰਨ ਗੁਰੂ ਰਾਮਦਾਸ ਸਾਹਿਬ ਨੇ ਸਰੋਵਰ ਦਾ ਟੱਕ ਲਾ ਕੇ ਸਰੋਵਰ ਦੀ ਖੁਦਾਈ ਦੀ ਆਰੰਭਤਾ ਕੀਤੀ। ਉਹ ਗੁਰੂ ਰਾਮਦਾਸ ਜੀ ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਕਿੰਨੀ ਕੁ ਗਿਣੀਏ, ਉਹਨਾਂ ਦੀ ਕਿਤਨੀ ਕੁ ਉਪਮਾ ਕਹੀਏ ਵੀ ਉਹ ਕਿਤਨੀ ਵੱਡੀ ਉਪਮਾ ਦੇ ਮਾਲਕ ਹਨ, ਉਹ ਕਿਤਨੀ ਵੱਡੀ ਵਡਿਆਈ ਦੇ ਮਾਲਕ ਹਨ। ਕਹਿੰਦੇ ਉਹਨਾਂ ਦੀ ਉਪਮਾ ਕਿਆ ਗਣੀ, ਤਿਸਕੀ ਉਪਮਾ ਕਿਆ ਗਣੀ, ਤਿਨ੍ਹਾਂ ਦੀ ਉਪਮਾ ਕੀ ਗਿਣੀਏ, ਕੀ ਉਹਨਾਂ ਦੀ ਉਪਮਾ ਆਪਣੀ ਰਸਨਾ ਤੋਂ ਗਾਇਨ ਕਰੀਏ।
ਅਤ ਸਤ ਤੀਰਤ ਪੁੰਨ ਕਿਰਿਆ ਮਹਾ ਨਿਰਮਲ ਚਾਰਾ।
68 ਤੀਰਥ ਇੱਥੇ ਵਸਦੇ ਨੇ, 68 ਤੀਰਥਾਂ ਦੇ ਇਸ਼ਨਾਨ ਦਾ ਜਿਹੜਾ ਪੁੰਨ ਹੈ ਮਹਾਰਾਜ ਜੀ ਕਹਿੰਦੇ ਇਸ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਕੇ ਪ੍ਰਾਪਤ ਹੋ ਜਾਂਦਾ ਹੈ। ਇਸੇ ਕਰਕੇ 68 ਤੀਰਥ ਸਾਡਾ ਸਾਹਿਬ ਜਿਹੜਾ ਉਹਨੂੰ 68 ਤੀਰਥ ਕਹਿੰਦੇ ਨੇ, ਦੁੱਖ ਭੰਜਨੀ ਬੇਰੀ ਦੇ ਨਾਲ ਉੱਥੇ 68 ਤੀਰਥ ਆ ਕੇ ਦਵਾਸ ਕਰਦੇ ਹਨ। ਪਾਤਸ਼ਾਹ ਕਹਿੰਦੇ 68 ਤੀਰਥਾਂ ਦਾ ਪੁੰਨ ਤੇ ਬਹੁਤ ਸ਼ੁਭ ਕਿਰਿਆ ਤੇ ਬੜਾ ਨਿਰਮਲ ਆਚਰਣ, ਉਹ ਸਾਰੇ ਨਿਰਮਲ ਆਚਰਣ ਦੀ ਪ੍ਰਾਪਤੀ ਵੀ ਇਸ ਅੰਮ੍ਰਿਤ ਤਾਲ ਵਿੱਚੋਂ ਹੁੰਦੀ ਹੈ। ਅੰਮ੍ਰਿਤਸਰ ਸਰੋਵਰ ਵਿੱਚ ਚੁੱਭਾ ਲਾ ਕੇ ਨਿਰਮਲ ਆਚਰਣ ਪ੍ਰਾਪਤ ਹੁੰਦਾ ਹੈ। ਜਿੱਥੇ ਨਿਰਮਲ ਆਚਰਣ ਪ੍ਰਾਪਤ ਹੁੰਦਾ ਉੱਥੇ ਦਇਆ ਕਰਨ ਵਾਲੇ ਜਿਹੜੇ ਸ਼ੁਭ ਕਰਮ ਨੇ ਉਹਨਾਂ ਕਰਮਾਂ ਵਿੱਚ ਪ੍ਰਵਿਰਤੀ ਵਾਸਤੇ ਉਪਦੇਸ਼ ਪ੍ਰਾਪਤ ਹੁੰਦਾ।
ਪਤਿਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਅਧਾਰਾ।
ਮੇਰੇ ਮਾਲਕ ਦਾ ਵਾਹਿਗੁਰੂ ਦਾ ਪਰਮੇਸ਼ਰ ਦਾ ਜਿਹੜਾ ਬਿਰਧ ਹੈ ਉਹ ਹੈ ਪਤਤਾਂ ਨੂੰ ਪਵਿੱਤਰ ਕਰਨਾ, ਉਹ ਹੈ ਪਤਤਾਂ ਨੂੰ ਪਾਵਨ ਕਰਨਾ। ਪਤਿਤ ਪਾਵਨ ਬਿਰਧ ਸਵਾਮੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਸਵਾਮੀ ਜੀ ਦਾ ਜੋ ਬਿਰਧ ਹੈ ਉਹ ਡਿੱਗਿਆ ਹੋਇਆਂ ਨੂੰ ਉਧਾਰ ਕਰਨਾ, ਡਿੱਗਿਆ ਹੋਇਆਂ ਨੂੰ ਚੁੱਕਣਾ। ਪਤਤ ਦਾ ਮਤਲਬ ਹੁੰਦਾ ਜਿਹੜਾ ਡਿੱਗ ਜਾਏ, ਜਿਹੜਾ ਡਿੱਗ ਜਾਏ ਉਹਨੂੰ ਕਹਿੰਦੇ ਨੇ ਪਤਤ ਹੋ ਗਿਆ, ਆਪਣੇ ਆਚਰਣ ਤੋਂ ਡਿੱਗ ਜਾਏ, ਆਪਣੇ ਵਿਵਹਾਰ ਤੋਂ ਡਿੱਗ ਜਾਏ, ਆਪਣੇ ਸੰਸਾਰ ਦੇ ਸਮਾਜਿਕ ਰੂਪ ਦੇ ਵਿੱਚ ਉੱਚਾ ਨਾ ਰਹੇ ਤੇ ਸਮਾਜਿਕ ਤੌਰ ਤੇ ਨੀਵਾਂ ਡਿੱਗ ਜਾਏ, ਉਹਨੂੰ ਵੀ ਪਤਤ ਕਹਿੰਦੇ ਨੇ। ਤੇ ਮੇਰੇ ਸਵਾਮੀ ਦਾ ਬਿਰਧ ਕੀ ਆ? ਡਿੱਗਿਆਂ ਨੂੰ ਚੁੱਕਣਾ। ਤੇ ਕਿਸੇ ਬਿਰਲੇ ਦੇ ਹਿੱਸੇ ਆਉਂਦਾ ਹੈ ਡਿੱਗਿਆਂ ਨੂੰ ਲਤਾੜਨਾ, ਤੇ ਹਰ ਕੋਈ ਜਾਣਦਾ ਹੈ, ਪਰ ਕਿਸੇ ਡਿੱਗੇ ਹੋਏ ਨੂੰ ਚੁੱਕ ਕੇ ਆਪਣੇ ਗਲ ਨਾਲ ਲਾਉਣਾ, ਇਹ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ। ਡਿੱਗਿਆਂ ਹੋਇਆਂ ਨੂੰ ਮਹਾਰਾਜ ਜੀ ਨੇ ਗਲ ਨਾਲ ਲਾਇਆ, ਜਿਨ੍ਹਾਂ ਨੂੰ ਸਮਾਜ ਨੇ ਆਖਿਆ ਸੀ ਵੀ ਡਿੱਗ ਚੁੱਕੇ ਨੇ, ਜਿਨ੍ਹਾਂ ਨੂੰ ਸੰਸਾਰ ਦੇ ਲੋਕਾਂ ਨੇ ਆਖਿਆ ਇਹ ਨੀਵੇਂ ਨੇ, ਇਹ ਸ਼ੂਦਰ ਨੇ, ਸਤਿਗੁਰਾਂ ਨੇ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਨੂੰ ਉੱਚਿਆਂ ਚੁੱਕਿਆ ਹੈ। ਸਤਿਗੁਰਾਂ ਦਾ ਸਵਾਮੀ ਦਾ ਬਿਰਧ ਹੈ ਪਤਤਾਂ ਨੂੰ ਪਾਵਨ ਕਰਨਾ, ਪਵਿੱਤਰ ਕਰਨਾ, ਇਹ ਬਿਰਧ ਹੈ। ਨਾਨਕ ਸ਼ਬਦ ਆਧਾਰਾ, ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਮੈਨੂੰ ਮੇਰੇ ਮਾਲਕ ਦੇ ਸ਼ਬਦ ਦਾ ਆਧਾਰ ਹੈ, ਆਪਣੇ ਸਤਿਗੁਰਾਂ ਦੇ ਪਾਵਨ ਪਵਿੱਤਰ ਸ਼ਬਦ ਦਾ ਆਸਰਾ ਹੈ।
ਗੁਣ ਨਿਦਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀ ਜਹਿਰਾ।
ਮੇਰਾ ਸਵਾਮੀ ਮਾਲਕ ਪਰਮੇਸ਼ਰ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਗੁਣਾਂ ਦਾ ਖਜ਼ਾਨਾ, ਕੋਈ ਇੱਕ ਗੁਣ ਹੈ ਪਰਮੇਸ਼ਰ ਵਿਚ? ਬੇਅੰਤ ਗੁਣ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਚ, ਬੇਅੰਤ ਗੁਣਾਂ ਦਾ ਠਾਕੁਰ ਹੈ, ਬੇਅੰਤ ਗੁਣਾਂ ਦਾ ਮਾਲਕ ਹੈ, ਉਹ ਜੋ ਗੁਣਾਂ ਦਾ ਖਜ਼ਾਨਾ ਹੈ, ਮੇਰਾ ਪ੍ਰਭੂ ਸਾਰੇ ਸੰਸਾਰ ਦਾ ਕਰਤਾ ਹੈ। ਉਸਤਤ ਕੌਣ ਕਰੀ ਜਾ, ਉਹਦੀ ਕਿਹੜੀ ਕਿਹੜੀ ਉਸਤਤ ਕਰੀਏ? ਉਸਤਤ ਕੌਣ ਕਰੀ ਜਾ, ਕਿਸ ਕਿਸ ਉਸਤਤ ਨੂੰ ਗਾਇਨ ਕਰੀਏ? ਅਕਾਲ ਪੁਰਖ ਪਰਮੇਸ਼ਰ ਦੇ ਕਿਸ ਕਿਸ ਗੁਣ ਨੂੰ ਗਾਇਨ ਕਰੀਏ? ਮੇਰਾ ਮਾਲਕ ਸਮੂਹ ਗੁਣਾਂ ਦਾ ਖਜ਼ਾਨਾ ਹੈ। ਕਿਸ ਕਿਸ ਪ੍ਰਕਾਰ ਦੀ ਉਸਤਤ ਆਪਣੇ ਮਾਲਕ ਦੀ ਕਰੀਏ?
ਸੰਤਾ ਕੀ ਬੇਨੰਤੀ ਸਵਾਮੀ, ਨਾਮ ਮਹਾਰਤ ਦੀ ਜੈ ਰਾਮ।
ਇਹ ਸਵਾਮੀ ਜੀ ਅਕਾਲ ਪੁਰਖ ਜੀ, ਸਾਡੀ ਆਪ ਜੀ ਦੇ ਚਰਨਾਂ ਵਿਚ ਬੇਨਤੀ ਹੈ। ਸੰਤਾਂ ਦਾ ਮਤਲਬ ਇੱਥੇ ਹੈ ਸ਼ਾਂਤ ਬਿਰਤੀ ਰੱਖਣ ਵਾਲੇ, ਜਿਨ੍ਹਾਂ ਚ ਸਤੋ ਗੁਣ ਦੀ ਅੰਸ਼ ਅਧਿਕ ਹੈ। ਕਹਿੰਦੇ ਸਾਰੇ ਸੰਤਾਂ ਦੀ, ਸ਼ਾਂਤ ਬਿਰਤੀ ਰੱਖਣ ਵਾਲਿਆਂ ਦੀ ਅਕਾਲ ਪੁਰਖ ਜੀ ਸਵਾਮੀ ਜੀ ਆਪ ਜੀ ਦੇ ਚਰਨਾਂ ਚ ਬੇਨੰਤੀ ਬੇਨਤੀ ਹੈ। ਕੀ ਬੇਨਤੀ ਹੈ? ਨਾਮ ਮਹਾਰਸ ਦੀ ਜੈ ਰਾਮ। ਹੇ ਰਾਮ, ਕਿਰਪਾ ਕਰੋ, ਸਾਨੂੰ ਆਪਣੇ ਨਾਮ ਦਾ ਮਹਾਰਸ ਪ੍ਰਦਾਨ ਕਰੋ। ਨਾਮ ਦਾ ਰਸ ਦੁਨੀਆਂ ਦੇ ਸਾਰੇ ਰਸਾਂ ਵਿੱਚੋਂ ਮਹਾਰਸ ਹੈ, ਸਰਵੋਤਮ ਰਸ ਹੈ। ਦੁਨੀਆਂ ਦੇ ਜਿਤਨੇ ਰਸ ਨੇ ਸਭ ਫਿੱਕੇ ਤੇ ਹੋਛੇ ਨੇ, ਨਾਮ ਦਾ ਰਸ ਸਭ ਤੋਂ ਸਰਵੋਤਮ ਤੇ ਉੱਤਮ ਰਸ ਹੈ। ਨਾਮ ਦੇ ਰਸ ਜਿਹਾ ਕੋਈ ਰਸ ਨਹੀਂ। ਜਿਨ੍ਹਾਂ ਨੇ ਨਾਮ ਰਸ ਦਾ ਰੰਗ ਮਾਣਿਆ ਨਾ, ਉਹ ਤਾਂ ਇਹ ਡੰਕੇ ਦੀ ਚੋਟ ਤੇ ਕਹਿੰਦੇ ਨੇ ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਨਾਮ ਦਾ ਰਸ ਪੀ ਕੇ ਦੁਨੀਆਂ ਦੇ ਸਾਰੇ ਰਸ ਬਿਸਰ ਗਏ ਨੇ। ਆਨ ਰਸਾ ਸਭ ਹੋਛੇ ਰੇ, ਦੁਨੀਆਂ ਦੇ ਜਿਤਨੇ ਰਸ ਨੇ ਸਭ ਹੋਛੇ ਪ੍ਰਤੀਤ ਹੁੰਦੇ ਨੇ, ਫਿੱਕੇ ਪ੍ਰਤੀਤ ਹੁੰਦੇ ਨੇ। ਨਾਮ ਦੇ ਮਹਾਰਸ ਨੂੰ ਜਿਨ੍ਹਾਂ ਨੇ ਜਾਣਿਆ, ਉਹ ਸਿਰਫ ਪਰਮੇਸ਼ਰ ਦੇ ਚਰਨਾਂ ਚ ਇਹੀ ਦਾਨ ਮੰਗਦੇ ਨੇ, ਮਹਾਰਾਜ ਸਾਨੂੰ ਕਿਰਪਾ ਕਰਕੇ ਨਾਮ ਦਾ ਜੋ ਮਹਾਰਸ ਹੈ, ਸਰਵੋਤਮ ਰਸ ਹੈ, ਉਹ ਰਸ ਸਾਡੀ ਝੋਲੀ ਚ ਪਾਓ।
ਨਾਮ ਦੀ ਜੈ, ਦਾਨ ਕੀ ਜੈ, ਵਿਸਰਨਾ ਇੱਕ ਖਿਨੋ।
ਜੀ ਕਿਰਪਾ ਕਰਕੇ ਸਾਨੂੰ ਇਹ ਦਾਨ ਦਿਓ, ਤੁਸੀਂ ਬੜੇ ਵੱਡੇ ਦਾਤੇ ਹੋ ਮਹਾਰਾਜ। ਦਾਤਾ ਜੀ ਇਹ ਦਾਨ ਦਿਓ। ਕਿਹੜਾ ਦਾਨ ਦਿਓ? ਨਾਮ ਦੀ ਜੈ। ਮਹਾਰਾਜ ਇਹ ਦਾਨ ਦਿਓ ਕਿ ਸਾਨੂੰ ਆਪ ਜੀ ਦਾ ਨਾਮ ਦਾਨ ਬਖਸ਼ੋ, ਨਾਮ ਦਾ ਦਾਨ ਸਾਡੀ ਝੋਲੀ ਚ ਪਾਓ। ਤੂੰ ਦਾਤਾ ਦਾਤਾਰ, ਤੂੰ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਸਾਰੇ ਭਿਖਾਰੀ ਜੀਓ। ਤੇ ਮਹਾਰਾਜ ਜੀ ਕਹਿੰਦੇ ਫਿਰ ਦੱਸ ਕੀ ਚਾਹੀਦਾ ਜੇ ਤੂੰ ਦਾਤੇ ਦੀ ਸ਼ਰਨ ਚ ਆਇਆ? ਮੈਂ ਕਿਆ ਮੰਗੋ, ਕਿਛ ਥਿਰ ਨਾ ਰਹਾਈ, مہاراج کی منگا سنسار وچ کوئی بھی شے مینوں تھر نظر نہیں آندی. کہندے پھر دس کی چاہیدا ہے. میں دیجے نام پیاری جیو. مہاراج کرپا کر کے مینو اپنے نام دا مہارس بخشو, نام دا دان بخشو. بسر نہ ہی ایک کھنو. مہاراج کرپا کرو بھی ایک کھن ماتر بھی ساڈے ہردے چو نہ بسرو. ایک کھن ماتر, کھن ماتر دا سما کنا کوندا, ایک پل ماتر دا سما, ایک شن ماتر دا سما بھی ساڈے ہردے چو نہ بسرو. وسر نہ ہی دا تار اپنا نام دیہو. گن گاوا دن رات نانک چاؤ ایہو. مہاراج کرپا کرو ایک کھن ماتر بھی آپ جی دا نام ساڈے ہردے چو نہ وسرے.
گن گوپال اچر رسنا سدا گائیے ہن دنو.
گوپال پربھو واہگرو پرمیشر دے گن اپنی رسنا تو اچرو. رسنا نال واہگرو پرمیشر دے گنا نو گاؤ. تے اے گاؤنا کہندے صرف ایک گھنٹے دا, دو گھنٹے دا نہیں. اے گاؤنا تیرا رات دن دا ہونا چاہیے. ان دنوں اٹھے پیر رات دن اکال پرخ واہگرو پرمیشر دے گنا نو اپنی رسنا تو گائن کر.
جس پریت لاگی نام سیتی من تن امرت پیجے.
پرمیشر دے نال نام نال پریت لگ گئی ہے. پادشاہ جی کہندے انہاں دا من تے تن پرمیشر دے نام امرت وچ پچ کے سرسار ہو جاندا ہے. انہاں دا من اور تن واہگرو پرمیشر دے نام امرت وچ پچ جاندا ہے.
بن منت نانک اچھ پنی پیک درشن جیجے.
ارجن دیو صاحب پنجویں پادشاہ اخیرلی پنگتی وچ شبد دی سماپتی کردیاں کہندے اے پربھو میری اچھا پورن ہو گئی. تے مہاراج میں آپ جی دے درشن کر کر کے جیوندا ہاں. پیک درشن جیجے. مہاراج میں آپ جی دے پوتر اور پاون درشن کر کر کے جیوندا ہاں. درشن دیکھ جیواں گر تیرا پورن کرم ہوئے پرب میرا. مہاراج میں آپ جی دے درشن کر کر کے جیوندا ہاں.
دویرا امسان مکوے کر کرے گائی سبت سنائے.
کال پرخ واہگرو پرمیشر دے سانمک ہو کے کھلو کے تان گرو ارجن دیو صاحب پنجویں پادشاہ جی نے سفت گائی اکال پرخ جی دے شبد راہی. اکال پرخ واہگرو پرمیشر دے سفت گا کے واہگرو پرمیشر نو اے سفت سربن کرائی ہے.
بدیو پریم دو دشن جل آنند چک آئے.
دوئی پاسی پریم دا وہاب بہ ٹریا. ادھر اکال پورکھ جی دا ہردا پریم نال پریا, ادھر تن گرو ارجن صاحب دا ہردا پریم نال. تے کہندے دوئی پاسی پریم ہے. اور اس پریم دے نال جتھے گرو ارجن صاحب دے نیتر پھرے اتھے اکال پورکھ جی دی اکھاں بھی پار آئیاں ہن. اے پرم براگ پریم دوویں پاسی, اے دوویں پاسی پریت ہے. دنیا دی پریت ایک پاسڑ ہندی ہے, پر بھگتاں دی پرمیشر نال جڑی پریت ہے دوے پاسڑ ہے. جے بھگت پریت کردے نے تے پرمیشر اپنے بھگتاں نالوں انہاں نالوں بھی دگنی پریت کردے. تے کہندے چک پریم دے رس وچ چھائے ہوئے ہن.
جو پری شری ارجن ارجن کرنی کے.
ارجن دیو صاحب سچے پادشاہ جی نے ارجن کرنی کے. ارجن دا مطلب ہوندا بینتی. تے مہاراج گرو ارجن صاحب نے بڑے سندر ڈھنگ نال اکال پرخ واہگرو پرمیشر جی دے چرنا وچ بینتی کیتی ہے.
ارجن کیرت گن پرب ہی کے.
ستگراں دی جڑی کیرتی ہے بڑی اجول ہے. ارجن دا مطلب ہوندا اجل. ارجن دے کئی ارتھ بھائی صاحب جی نے کیتے ہن. تے ارجن دا ایک ارتھ ہے اجول. ستگراں دی جڑی کیرتی ہے وہ اجل ہے, سارے سنسار دے وچ اجل ہے. اور اکال پرخ واہگرو پرمیشر جی دے جڑے گن نے وہ بھی ارجن نرمل تے اجول ہن.
نکٹ ہوئے کر دونوں ਪਰ ਸ਼੍ਰੀ ਪਦ ਅਰਬਿੰਦ ਮੋੜ
ਹੋ ਕੇ ਆਪਣੇ ਦੋਹਾਂ ਹੱਥਾਂ ਨਾਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ ਹੈ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਨੂੰ ਛੂਹ ਕੇ ਸਪਰਸ਼ ਕੀਤਾ ਹੈ ਤੇ ਫੇਰ ਸਪਰਸ਼ ਕਰਕੇ
ਕਹਿ ਤ੍ਰਿਲੋਕਪਤੀ ਅੰਕ ਭਰੇ ਹੈ ਪਰਮ ਪ੍ਰੇਮ ਨੇ ਵਿਸ਼ੁੱਧ ਕਰੇ ਹੈ।
ਚਰਨ ਪਕੜ ਕੇ ਗੁਰੂ ਅਰਜਨ ਸਾਹਿਬ ਜੀ ਨੇ ਮੱਥਾ ਟੇਕਿਆ। ਜਦੋਂ ਸਿਰ ਗੁਰੂ ਅਰਜਨ ਸਾਹਿਬ ਨੇ ਅਕਾਲ ਪੁਰਖ ਜੀ ਦੇ ਚਰਨਾਂ ਤੇ ਰੱਖਿਆ ਨਾ ਤੇ ਨਿਰੰਕਾਰ ਜੀ ਨੇ ਅਕਾਲ ਪੁਰਖ ਜੀ ਨੇ ਗੁਰੂ ਅਰਜਨ ਸਾਹਿਬ ਦੀਆਂ ਬਾਹਾਂ ਤੋਂ ਫੜਿਆ ਤੇ ਫੜ ਕੇ ਚੁੱਕ ਕੇ ਘੁੱਟ ਕੇ ਆਪਣੀ ਗੱਲ ਵਕੜੀ ਚ ਲੈ ਲਿਆ। ਗਹਿ ਤ੍ਰਿਲੋਕ ਪਤ ਅੰਕ ਭਰੇ ਹੈ ਆਪਣੀਆਂ ਬਾਹਾਂ ਵਿਚ ਤ੍ਰਿਲੋਕੀ ਨਾਥ ਅਕਾਲ ਪੁਰਖ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਲੈ ਲਿਆ ਔਰ ਇਹੋ ਜਿਹਾ ਪਰਮ ਪ੍ਰੇਮ ਕਿ ਉਸ ਪਰਮ ਪ੍ਰੇਮ ਚ ਅਕਾਲ ਪੁਰਖ ਜੀ ਵੀ ਬੇਸੁੱਧ ਹੋ ਗਏ ਹਨ।
ਸ਼ੋਭਦ ਬਨਨ ਚੰਦ ਮਾਨਿੰਦ ਬਾਕੁ ਸੁਦਾ ਬੋਲੇ ਸੁਖ ਕੰਦ।
ਬੜਾ ਸੋਹਣਾ ਮੁਖੜਾ ਅਕਾਲ ਪੁਰਖ ਜੀ ਦਾ ਜਿਵੇਂ ਚੰਦਰਮਾ ਹੁੰਦਾ, ਚੰਦਰਮਾ ਜੈਸਾ ਸੁੰਦਰ ਮੁਖੜਾ, ਚੰਦਰਮਾ ਦੇ ਮਾਨਿੰਦ, ਚੰਦਰਮਾ ਦੇ ਸਮਾਨ ਅਕਾਲ ਪੁਰਖ ਜੀ ਦਾ ਸੁੰਦਰ ਮੁਖੜਾ ਔਰ ਆਪਣੇ ਚੰਦ ਜੈਸੇ ਸੋਹਣੇ ਮੁਖਾਰ ਬਿੰਦ ਚੋਂ ਸੁਧਾ ਸਮਾਨ ਅੰਮ੍ਰਿਤ ਸਮਾਨ ਬਾਣੀ ਅਕਾਲ ਪੁਰਖ ਜੀ ਬੋਲੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ।
ਜਗਤ ਭਗਤ ਮਗ ਸ਼ੁਭ ਵਿਸਤਾਰਾ ਸਰ ਕੋਲ ਜਿਓ ਪਰਮ ਉਪਕਾਰਾ।
ਅਕਾਲ ਪੁਰਖ ਜੀ ਕਹਿਣ ਲੱਗੇ ਹੇ ਗੁਰੂ ਅਰਜਨ ਦੇਵ ਸਾਹਿਬ ਜੀ, ਇਸ ਜਗਤ ਵਿਚ ਭਗਤੀ ਦਾ ਜਿਹੜਾ ਰਸਤਾ ਹੈ, ਭਗਤੀ ਦਾ ਜਿਹੜਾ ਮਾਰਗ ਹੈ, ਤੁਸੀਂ ਉਸ ਨੂੰ ਸ਼ੁਭ ਤਰੀਕੇ ਨਾਲ ਵਿਸਥਾਰ ਕੀਤਾ, ਭਗਤੀ ਦੇ ਮਾਰਗ ਦਾ ਸ਼ੁਭ ਤਰੀਕੇ ਨਾਲ ਵਿਸਥਾਰ ਕੀਤਾ ਹੈ। ਦੂਜਾ ਭਾਰ ਤੁਹਾਡਾ ਬੜਾ ਵੱਡਾ ਪਰਮ ਪਰਉਪਕਾਰ ਹੈ ਮਾਤ ਲੋਕ ਦੇ ਧਰਤੀ ਦੇ ਜੀਵਾਂ ਉੱਤੇ, ਉਹ ਪਰਉਪਕਾਰ ਹੈ ਕਿ ਤੁਸੀਂ ਇਸ ਪਾਵਨ ਸਰੋਵਰ ਦੀ ਸਿਰਜਣਾ ਕਰਾ ਰਹੇ ਹੋ। ਇਹ ਤੁਹਾਡਾ ਬੜਾ ਵੱਡਾ ਪਰਮ ਪਰਉਪਕਾਰ ਹੈ ਦੁਨੀਆਂ ਦੇ ਲੋਕਾਂ ਤੇ ਕਿ ਤੁਸੀਂ ਇਸ ਸੁੰਦਰ ਸਰ ਦੀ ਅੰਮ੍ਰਿਤਸਰ ਸਰੋਵਰ ਦੀ ਸਿਰਜਣਾ ਕਰ ਰਹੇ ਹੋ।
ਜਿਸ ਤੇ ਸਿੱਖੀ ਸਿਰਸ ਦੀਵਾ ਗਾਏ ਕੀਰਤਨ ਕਰ ਮਨ ਨੀਵਾ।
ਇਸ ਦੇ ਨਾਲ ਹੁਣ ਸਿੱਖੀ ਸਦਾ ਵਾਸਤੇ ਥਿਰ ਰਹੇਗੀ, ਅੰਮ੍ਰਿਤਸਰ ਸਰੋਵਰ ਦੇ ਨਾਲ ਗੁਰਸਿੱਖੀ ਵੀ ਥਿਰ ਰਹੇਗੀ ਔਰ ਇਸ ਜਗ੍ਹਾ ਤੇ ਨੀਵੇਂ ਮਨ ਕਰਕੇ ਕੀਰਤਨ ਨੂੰ ਗਾਇਨ ਕਰਨ ਵਾਲੇ ਕੀਰਤਨੀਏ ਹਾਜ਼ਰੀਆਂ ਭਰਨ। ਇੱਥੇ ਗੁਰਬਾਣੀ ਦਾ ਕੀਰਤਨ ਮਨ ਨੀਵਾ ਕਰਕੇ ਹੋਵੇਗਾ।
ਸਰ ਅੰਦਰ ਅਭਿਸ਼ੀ ਅਰ ਮੰਦਰ ਸਿਰ ਜੋ ਜਿਸ ਕੀ ਰਚਨਾ ਸੁੰਦਰ।
ਪੁਰਖ ਜੀ ਕਹਿਣ ਲੱਗੇ ਸਰੋਵਰ ਤਾਂ ਬਣਾ ਰਹੇ ਹੋ ਪਰ ਇਸ ਸਰੋਵਰ ਵਿਚ ਹੇ ਗੁਰੂ ਅਰਜਨ ਦੇਵ ਜੀ ਤੁਸੀਂ ਇੱਕ ਸੋਹਣੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਵੀ ਕਰੋ ਕਿਉਂਕਿ ਮੰਦਰ ਤਾਂ ਬੜੇ ਬਣੇ ਨੇ ਪਰ ਮੇਰਾ ਮੰਦਰ ਕਿਸੇ ਨੀ ਬਣਾਇਆ। ਕਿਸੇ ਆਖਿਆ ਇਹ ਕ੍ਰਿਸ਼ਨ ਮੰਦਰ ਹੈ, ਕੋਈ ਕਹਿੰਦਾ ਇਹ ਰਾਮ ਮੰਦਰ ਹੈ, ਕੋਈ ਕਹਿੰਦਾ ਇਹ ਸ਼ਿਵ ਮੰਦਰ ਹੈ। ਹਰੀ ਮੰਦਰ ਤਾਂ ਧਰਤੀ ਦੇ ਕਿਸੇ ਬਣਾਇਆ ਹੀ ਨਹੀਂ। ਹੇ ਗੁਰੂ ਅਰਜਨ ਸਾਹਿਬ ਜੀ ਤੁਸੀਂ ਮੇਰਾ ਮੰਦਰ ਹਰੀ ਮੰਦਰ ਇਸ ਮਾਤ ਲੋਕ ਦੀ ਧਰਤੀ ਤੇ ਇਸ ਸਰੋਵਰ ਦੇ ਅੰਦਰ ਐਨ ਵਿਚਕਾਰ ਸੋਹਣੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਤੁਸੀਂ ਕਰੋ।
ਜਰੈ ਜਵਾਹਰ ਸ਼ੁਭ ਜ਼ੇਬ ਬਿਲੰਦ ਸ਼ੋਭੈ ਬੋਝ ਪੂਰਨ ਚੰਦ।
ਪੂਰਨ ਚੰਦਰਮਾ ਬੜਾ ਸੁੰਦਰ ਸੋਭਦਾ ਹੈ, ਇਸ ਤਰ੍ਹਾਂ ਉਹ ਹਰਿਮੰਦਰ ਸੋਭੇਗਾ ਜਿਹਦੇ ਵਿਚ ਤੁਸੀਂ ਜੇਵਰ ਜਬਰ ਜਵੇਹਰ ਜਿਹਦੇ ਵਿਚ ਜਵਾਹਰਾਤ ਜੜਨੇ ਨੇ, ਕੀਮਤੀ ਲਾਲ ਜੜਦੇ ਨੇ, ਜਿਹਦੇ ਤੇ ਸੋਹਣੀਆਂ ਮਣੀਆਂ ਖਚੀਆਂ ਜਾਣੀਆਂ ਨੇ, ਇਹੋ ਜਿਹਾ ਸੋਹਣਾ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਬਣਾਓ।
ਜਿਉਂ ਦਿਸ਼ਕੋ ਜਿਉਂ ਦਰ ਸਿਰ ਜਾਵੋ ਰੁਚਿਰ ਬੰਗਲਾ ਉਰਦ ਕਰਾਵੋ।
ਜਿਉਂ ਪਾਸਿਓਂ ਚਾਰ ਦਰਵਾਜੇ ਰੱਖਣੇ ਨੇ ਸ੍ਰੀ ਹਰਿਮੰਦਰ ਸਾਹਿਬ ਦੇ, ਚਾਰ ਦਰਵਾਜਿਆਂ ਦਾ ਸੰਕੇਤ ਇਸ ਕਰਕੇ ਦੇਣਾ ਕਿ ਚਾਰੇ ਦਿਸ਼ਾਵਾਂ ਨੇ ਉੱਤਰ ਦੱਖਣ ਪੂਰਬ ਪੱਛਮ, ਚਾਰਾਂ ਦਿਸ਼ਾਵਾਂ ਚੋਂ ਕੋਈ ਆਵੇ ਉਹਨੂੰ ਸ੍ਰੀ ਹਰਿਮੰਦਰ ਸਾਹਿਬ ਚ ਸਥਾਨ ਮਿਲੇਗਾ। ਤੇ ਚਾਰ ਹੀ ਵਰਣ ਨੇ ਤਾਂ ਚੌ ਵਰਣਾਂ ਦਾ ਕੋਈ ਵੀ ਪ੍ਰਾਣੀ ਆਵੇ ਉਹਨੂੰ ਸਤਿਗੁਰੂ ਜੀ ਦੀ ਖੁਸ਼ੀ ਮਿਲੇਗੀ। ਪਰ ਅੱਜ ਕਹਿੰਦੇ ਅਕਾਲ ਪੁਰਖ ਜੀ ਕਿ ਚਾਰੇ ਪਾਸੇ ਸੁੰਦਰ ਚਾਰ ਦਰਵਾਜੇ ਬਣਾਉਣੇ ਨੇ ਔਰ ਸੋਹਣਾ ਬੰਗਲਾ بنگلہ کہندے نے جڑا پاون دربار بننا اچا کر کے اچا رکھ کے سندر بنگلہ ارد کرا کے بناونا ہے.
پشچم دس کو سیت رچاؤ.
اور سری ہرمندر صاحب دا جڑا پل ہے سروور دے اوپر لے پاسے او پچھم دشا والے پاسے بناونا ہے. جڑی درشنی ڈیوڑی تو لے کے سری ہرمندر صاحب تک جڑا پل جوڑ دا پچھم دشا ہرمندر صاحب دی. اکال پرخ جی کہہ رہے نے نقشہ آپ سارا دس رہے نے. اسے کر کے خالسا جی سچ کھنڈ سری ہرمندر صاحب ورگا کوئی مندر دنیا چ نہیں بنیا, کیونکہ اس ہری مندر دا نقشہ خود اکال پرخ جی نے آپ بنایا ہے. اکال پرخ جی نے آپ بنایا جو سرب کلا سمپورن نے, جہدے چ کسی پرکار دی کوئی کمی اونتائی نہیں ہے. دنیا دے لوکاں نے ریس کر کے پویں سری ہرمندر صاحب دی رچنا ورگی رچنا بناون دے یتن کیتے پر نہیں بنا سکے. اکال پرخ جی کہندے کہ پچھم دشا والے پاسے تسی سندر سیت پل دی رچنا کرنی ہے.
تیرت تیر پوڑ بنواو.
اور تیرت دے چارے پاسے سندر پوڑ سال بنانی ہے, پوڑیاں بنانیاں نے جنا پوڑیاں رہی سروور چ اتر کے گرو کے سکھ اشنان کرنگے.
ارجن کی پکرے پاؤ بیونت بتاو سب جگ ناؤ.
گرو ارجن صاحب دی باہ پھڑ کے نا اکال پرخ جی ٹری جاندے تے ٹر ٹر کے آپ دس دے ایتھے ہرمندر صاحب دی چونکی بنونی ہے, ایتھے پل بنونا ہے, ایتھے درشنی ڈیوڑی بنونی ہے, اس پاسے آ چیز بنونی ہے. ادھا اکال پرخ جی آپ تن گرو ارجن صاحب دی باہ پھڑ کے ساری بیونت دس رہے نے.
اے میرے مندر بو ہوئے, اے میرو مندر بڑھوئے, جس کی سمتا کرے نہ کوئے.
اکال پرخ جی کہن دے ہے گرو ارجن صاحب جی, اے میرا مندر ہوئے گا, بڑا سریشت ہوئے گا اے میرا مندر, جس دی برابری, جس دی سمتا, جس دی تلتا کوئی نہیں کر سکے گا.
تین لوک میں ہوئے نہ جیسے, بھجن پرتاپ بنے نیت ایسے.
لوکاں وچ ہو جا ستھان نہیں ہوئے گا تنہ لوکاں وچ. کلا مات لوک جی نہیں, کہندے پتال لوک تے اکاش لوک وچ تین لوک نے. تنہ لوکاں وچ ایسا کوئی ستھان نہیں ہوئے گا جتھے بھجن تے پرتاپ دا آنند بنے گا, جتھے ہر ویلے پرمیشر دے بھجن دا ساڈے بھجن دا پرتاپ ہوئے گا.
نرک نیوارن کارن موک میرو سمرن ہوئے نردوک.
نرکاں تو نیوارن والا اور مکتی دا کارن او اس جگہ تے آ کے سکھاں نو سیوکاں نو لوکاں نو جیواں نو پراپت ہوئے گا. میرا سمرن جیواں نو نردوکھ کر دے گا. جڑے ایتھے آ کے میرا سمرن بھجن کرن گے انہاں دے ہردے نردوش ہو جان گے, انہاں دے ہردیاں وچوں دوش نویرت ہو جان گے.
اے نر شردا تارور پرم گائیں کیرتن ہوئے نشر ہوئے نش برہم.
جڑے نر شردا دے نال ہردے وچ بھاری پریم شردا دھارن کر کے ایتھے کیرتن گائن کرن گے, ایتھے گربانی دا کیرتن کرن گے, تے نش پرم ہو کے پرم تو رہت ہو کے کیرتن گائن کرن گے.
موئے کو ملے آن نے سن سے جنم مرن کو بند بدھن سے.
کیرتن کرن والے مینو آ کے ملن گے, نرسن سے او مینو آ کے ملن گے, بھید ہون گے, انہاں دے جنم تے مرن دے بندھن بدھونس ہو جان گے. بدھونس کہندے نے نشٹ ہو جان نوں. انہاں دے جنم تے مرن دے بندھن کٹے جان گے, نویرت ہو جان گے.
یادک سابیوں تو بتائے بھگت پرتاپ ادک مردائے.
ساری بیونت اکال پرخ جی نے واہگرو جی نے دھن گرو ارجن صاحب نو دسی ہے. اور بھگتی دا پرتاپ مات لوک دی دھرتی تے ادک روپ کر کے بردائے پرگٹ کیتا ہے.
کیوں کیوں کر سکھی بستارو نرک پرن تے نرنی ابارو.
کیویں کیویں کر کے سکھی دا بستار کرو اور نرک وچ پیندے ہوئے جیواں دی باہ پھڑ کے انہاں نوں اوارو، نرکاں وچوں باہ پھڑ کے ادھارو۔
پھر جد ترکھن سو کریے اپر پنچ تن جوت سنچریے۔
سال پرکھ جی نے وی بچن کہے کہ اے گرو ارجن صاحب جی، تہاڈی جوت حالے ہور پنچ جامیاں چ ورتنی ہے، تے آون والے سمے وچ ترکاں نال ظلم کرن والے ظالماں نال جنگ یدھ وی تسی کرنے ہن، ترکاں دے نال یدھ وی تسی کرنے نے۔ پنج جامیاں وچ حالے اس جوت دا ہور سنچار ہوئے گا۔
پنت خالصا رچو بسالا، رکھے کسار کو ہوئے سب کالا۔
اس میں جامے جو تسی پنت خالصے نو ساجو، تے جیڑا پنت خالصا اس امرتسر سروور دا رکھوالا ہوئے گا، جڑے اس امرتسر سروور دی رکھیا کرن گے۔
کرے نرنتر کیرت میری پر مرتو جبریت کنیرے،
نرنتر لگاتار میری کیرتی کرو اور پرورت ہوو میری کیرتی وچ، شبھ ریت دے وچ پرورت ہوو۔
ان مم تن میں لیتا پاو، جس ہیت تن سارو تو بناو۔
جس ہیت واسطے تسی بھیجے گئے ہو پرگٹ کر کے، مڑ کے تسی میرے شریر وچ لیتا پا جانی ہے، مڑ کے تسی میرے ہی سروپ وچ آ کے اپید ہو جانا ہے۔
ایم کے سن مل انتر دھیانے، سن سرگن ات پریتی تھانے۔
آپس وچ بچن بلاس تے سنے گرو ارجن صاحب نے اکال پرخ جی دے نال، پھر جڑے دیوی دیوتے آئے ہوئے سن انہاں نے آ کے تن گرو ارجن صاحب دے چرنا تے بڑی پریت سہت بندنا کیتی۔
گری ارجن کو بندن کینس، نام نویدن کریت پینس۔
ارجن صاحب سچے پاتشاہ جی مہاراج جی دے چرنا چ بندنا کر کے بڑے ہت دے نال ستگرو سچے پاتشاہ جی دے رنگ دے وچ بھجے ہوئے نے۔
بنتی پن پن گے سر پور کو، کرت پرس پر جا ستگر کو۔
ستگران دے چرنا چ بنتیاں کر کر کے دیو پوریاں نو سارے دیوتے واپس مڑے نے، اور رستے وچ جاندے ہیں ستگرو جی دا سجس کردے جاندے نے۔ تن گرو ارجن صاحب جی مہاراج جی دی اپما کردے جاندے ہن۔
سنگت کار کرت سر کیری، ہیر ہیر مت بسم بڈیری۔
ساری سنگت سیوا کر رہی ہے، وہ ویکھ ویکھ کے سکھ بھی حیران ہو رہے نے بھی ہو کی رہا، یہ کون نے جڑے گرو ارجن صاحب جی جنہاں نوں نمسکار کر رہے نے، جنہاں نال وارتالاپ ہو رہی ہے، جڑے سکھ سیوا کرن والے سن، وہ ویکھ ویکھ کے حیران ہو رہے نے۔
ہیری گرو ارجن سر اے لادا،
حیران ہو کے آپس وچ وچار دے نے، آپس وچ گلاں کر دے نے، کون نے جنہاں نوں مل کے گرو ارجن صاحب بڑے پرسن ہوئے نے، جنہاں نال ستگرو جی نے بڑا سنواد کیتا، بچن ملاس کیتے نے۔
اے انوٹھے بیس مثالے، کتتے آئے کائے چالے۔
مگر یہ کون نے جو آئے ہوئے نے، بڑا نواں سروپ انوکھا روپ ہے انہاں دا، شریر تے چہرے تے کرانتی بڑی ہے، آبا ہی بہت ہے، اور کتھوں آئے نے تے کتھے اچانک چلے گئے نے پتہ نہیں لگا۔
سر کی کار کماوت گئے، ان کو پید نہ کنوں لے۔
سیوا کردیا کردیا اچانک پتہ نہیں کتھے لوپ ہو گئے نے، نال ہور بھی کئی ویکتی سی، کہندے انہاں دا بھید سمجھ نہیں آیا، سکھ ویکھ کے نا حیران ہو کے وچاراں کر رہے نے۔
ان شری ارجن تھڑے براجے، کیت کراوت سر کو کاجے۔
گرو ارجن صاحب جی واپس تھڑے تے آن براجے نے، اور آپ حکم کر کے سارے سروور دی سیوا کرواؤندے نے۔
برند سکھ ہر لگے مجبور، ہوئے کارب تیرے حضور۔
سارے سکھ تے مزدور سیوا چ لگے نے، ستگراں دے سامنے ساری سیوا ہو رہی ہے۔
سنگت انک آئے اک جائے، رہے جتک سرکار کمائے۔
ساریاں سنگتاں آ رہیاں نے، کا رہے نے کہ جا رہے نے، جڑے رہندے نے او سارے سروور دی سیوا کردے نے۔
دویرا سدا سروور کی شبد ਚੋਂ ਦਿਸ਼ਮਣੈ ਸੁਪਾਨ।
ਅੰਮ੍ਰਿਤਸਰ ਸਰੋਵਰ ਦੀ ਬੜੀ ਸੋਭਾ ਹੈ, ਜਿਹਦੇ ਚਾਰੇ ਪਾਸੇ ਸੁੰਦਰ ਪੌੜੀਆਂ ਬਣ ਰਹੀਆਂ ਹਨ।
ਮਹਾ ਮਹਾਤਮ ਕੋ ਭਨਤ ਸ਼੍ਰੀ ਅਰਜਨ ਸੁਖਦਾਨ।
ਧੰਨ ਗੁਰੂ ਅਰਜਨ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਬੜੀ ਵੱਡੀ ਭਾਰੀ ਮਹਿਮਾ ਪ੍ਰਗਟ ਕਰਕੇ ਸਾਰੀ ਸੰਗਤ ਨੂੰ ਸਾਰੇ ਸਿੱਖਾਂ ਨੂੰ ਸੁਣਾਉਂਦੇ ਨੇ ਕਿ ਭਾਈ ਇਸ ਪਾਵਨ ਸਰੋਵਰ ਦੀ ਬੜੀ ਵੱਡੀ ਭਾਰੀ ਮਹਿਮਾ ਹੈ। ਰਾਮਦਾਸ ਸਰੋਵਰ ਨਾਤੇ, ਰਾਮਦਾਸ ਸਰੋਵਰ ਨਾਤੇ, ਰਾਮਦਾਸ ਸਰੋਵਰ ਨਾਤੇ, ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਵਾਹਿਗੁਰੂ।